ਸਮਦਲ ਰਹਾਇ ਧਿਰਮ ਦਲ ਖਾਈ ਕਾਜੀ ਗਾਦਰ ਨੀਰ ਪਰਤ ਹੈ ਯਾ ਤਨ ਕੀ ਇਹ ਸਿਰਲੇਖ ਹੇਠ ਇਹ ਸ਼ਬਦ ਭਗਤ ਕਰ ਕਬੀਰ ਸਾਹਿਬ ਜੀ ਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 654 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ, ਵਿਚਾਰ ਗੁਰੂ ਕਿਰਪਾ ਦੁਆਰਾ ਆਪਸ ਸਾਰਿਆਂ ਨੂੰ ਮਿਲ ਕੇ ਸਾਂਝੀ ਕਰਨੀ ਹੈ। ਜਿੱਥੇ ਮੁੱਖ ਵਾਕ ਦੀ ਵਿਚਾਰ ਕਰਨੀ, ਲੜੀਵਾਰ ਸਤਿਗੁਰਾਂ ਦੀ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਉਹ ਵੀ ਆਪਸ ਸਾਂਝੀ ਕਰਨੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਆਗਮਨ ਪੁਰਬ ਵੀ ਹੈ, ਇਸ ਦੇ ਸਬੰਧ ਵਿਚ ਵੀ ਵਿਚਾਰਾਂ ਕਰਨੀਆਂ ਨੇ। ਆਓ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਭਾਵਨਾ ਨਾਲ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ। ਲਾਈਵ ਪ੍ਰੋਗਰਾਮ ਦੇ ਰਾਹੀਂ ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਮੀ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦਾ ਰਹਾਉ ਦਾ ਪਦਾ ਜਿਸ ਵਿਚ ਕੇਂਦਰੀ ਭਾਵ ਹੈ, ਬਾਕੀ ਸਾਰੇ ਬੰਦ ਸ਼ਬਦ ਦੇ ਇਸ ਰਹਾਉ ਦੇ ਬੰਦ ਦੀ ਵਿਆਖਿਆ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਇਹ ਰਹਾਉ ਦਾ ਜਿਹੜਾ ਪਦਾ ਹੈ ਕਿਸੇ ਵੀ ਸ਼ਬਦ ਵਿਚ ਆਉਂਦਾ, ਉਥੇ ਠਹਿਰਾਓ ਰੁਕ ਕੇ ਉਹਨੂੰ ਵਿਚਾਰਨ ਦੀ ਹਦਾਇਤ ਕੀਤੀ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸ ਸ਼ਬਦ ਦੇ ਰਹਾਉ ਦਾ ਪਦਾ ਹੈ ਕਾਹੇ ਭਈਆ ਫਿਰ ਤੋ ਫੋਲਿਆ ਫੋਲਿਆ। ਕਾਹੇ ਤੋਂ ਭਾਵ ਕਿਉਂ, ਭਈਆ ਤੋਂ ਭਾਵ ਹੇ ਭਾਈ, ਭਈਆ ਸ਼ਬਦ ਭਰਾ ਵਾਸਤੇ ਵਰਤਿਆ ਜਾਂਦਾ, ਭਰਾਵੋ ਹੇ ਭਾਈਓ। ਕਿਸ ਗੱਲ ਦਾ ਅਫਰੀਵਾ ਤੁਹਾਨੂੰ ਚੜਿਆ ਹੋਇਆ, ਕਿਉਂ ਆਫਰੇ ਹੋਇਓ? ਫੋਲਿਆ ਤੋਂ ਭਾਵ ਇੱਥੇ ਹੰਕਾਰ ਕਿਸ ਗੱਲ ਦਾ? ਕੀ ਤੁਹਾਨੂੰ ਉਹ ਦਿਨ ਚੇਤੇ ਨੇ ਜਦੋਂ 10 ਮਾਸ ਮਾਂ ਦੇ ਗਰਭ ਵਿਚ ਤੂੰ ਪੁੱਠਾ ਲੜਕਿਆ ਹੋਇਆ ਸੀ? ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਇਹ ਅੱਖਰ ਕਬੀਰ ਸਾਹਿਬ ਜੀ ਨੇ ਸਾਨੂੰ ਡਰਾਉਣ ਵਾਸਤੇ ਨਹੀਂ ਬਲਕਿ ਸਮਝਾਉਣ ਵਾਸਤੇ ਕਹੇ ਨੇ। ਪਿਆਰ ਨਾਲ ਸਾਨੂੰ ਸਮਝਾ ਰਹੇ ਨੇ ਵੀ ਹੰਕਾਰ ਕਾਹਦਾ ਕਰ ਦਿਓ, ਮਾਣ ਕਾਹਦਾ ਹੈ? ਉਹ ਦਿਨ ਚੇਤੇ ਨੇ? ਅੱਜ ਵੀ ਕੋਈ ਬੰਦਾ ਜੀਵਨ ਦੇ ਅੰਦਰ ਗਰੀਬ ਹੋਵੇ, ਮਾੜਾ ਹੋਵੇ, ਦਿਨ ਫਿਰ ਜਾਣ ਤੇ ਬੰਦੇ ਨੂੰ ਬੰਦਾ ਨਾ ਸਮਝੇ ਤੇ ਲੋਕ ਉਸਦਾ ਹੰਕਾਰ ਦਾ ਜਿਹੜਾ ਪਾਰਾ ਹੈ ਨਾ ਉਹਨੂੰ ਨੀਵਾਂ ਕਰਨ ਵਾਸਤੇ ਕਹਿ ਦਿੰਦੇ ਨੇ ਨਾ ਵੀ ਤੈਨੂੰ ਆਪਣਾ ਪਿਛੋਕੜ ਭੁੱਲ ਗਿਆ, ਤੈਨੂੰ ਆਪਣਾ ਪਿਛਲਾ ਜੀਵਨ ਯਾਦ ਨੇ। ਸਤਿਗੁਰੂ ਜੀ ਵੀ ਸਾਨੂੰ ਜੇ ਬਾਣੀ ਵਿਚ ਇਹ ਗੱਲ ਸਮਝਾਉਂਦੇ ਨੇ ਬਾਰ ਬਾਰ। ਸੁਖਮਨੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ। ਮੈਂ ਇੱਕ ਪੰਕਤੀ ਲੈ ਰਿਹਾ ਸੰਬੰਧਿਤ ਵਿਚਾਰ ਦੇ ਨਾਲ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ। ਪਰ ਨਾਲ ਹੀ ਮਹਾਰਾਜ ਆਖਦੇ ਨੇ ਗੁਰ ਪ੍ਰਸਾਦ ਕੋ ਵਿਰਲਾ ਲੱਖ ਹੈ, ਕਿਸੇ ਵਿਰਲੇ ਨੂੰ ਇਹ ਚੇਤਾ ਰਹਿੰਦਾ ਹੈ। ਕਿ ਜਿੰਨੀ ਮੇਰੀ ਮਾਤਾ ਦੇ ਉਦਰ ਵਿੱਚ ਸਹਾਇਤਾ ਕੀਤੀ ਏ ਮੈਨੂੰ ਰੱਖਿਆ। ਕਲਗੀਧਰ ਮਹਾਰਾਜ ਦੇ ਬਚਨ ਪੜ੍ਹਦੇ ਨਾ, ਰੋਗਨ ਤੇ ਅਰ ਸੋਗਨ ਤੇ ਗਰ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰ ਬਹਿ ਕਰ ਪਾਪ ਸਮੂਹ ਨਾ ਬੇਟਨ ਪਾਵੈ, ਔਰ ਕੀ ਬਾਤ ਕਹਾ ਕਹਿ ਤੋਸੋ ਸੋ ਪੇਟ ਹੀ ਕੇ ਪੱਟ ਬੀਜ ਬਚਾਵੈ। ਪ੍ਰਤਪਾਲ ਮਾਤਾ ਉਦਰ ਰੱਖ ਹੈ, ਲਗਨ ਦੇਖ ਨਾ ਸੇਕ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮੈਨੂੰ ਵਿਸਾਰੀਏ, ਉਹ ਰੱਬ ਕਿਉਂ ਭੁੱਲ ਜਾਵੇ। ਇਸ ਪਾਰੀ ਤੇ ਜਿਨ ਤੂੰ ਭਰਿਆ, ਮਾਤੀ ਕਾਲ ਦਿਵਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸਮਾਰਜਨ ਸਗਲੇ ਛੋੜ ਵਿਚਾਰ ਮਨ, ਕਾਹੇ ਭਈਆ ਫਿਰ ਤੋਂ ਫੋਲਿਆ ਫੋਲਿਆ, ਜਦ ਦਸ ਮਾਸ ਉਰਦ ਮੁਖ ਰਹਿਤਾ, ਮੁਖ ਤੜੇ ਪੈਰ ਉਪਰੇ, ਵਸੰਦਰੋ ਕੁਹਤੜੇ ਥਾਈ, ਨਾਨਕ ਸੋ ਧਰੀ ਕਿਉਂ ਵਿਸਾਰਿਓ, ਉਦਰੈ ਜਿਸਦੈ ਨਾਹੀ। ਜਿਸ ਦੇ ਨਾਮ ਨਾਲ ਤੇਰਾ ਉੱਥੇ ਬਚਾਅ ਹੋਇਆ ਉਹਨੂੰ ਕਿਉਂ ਭੁੱਲ ਗਿਆ, ਉਹਨੂੰ ਕਿਉਂ ਨੀ ਚੇਤੇ ਕਰਦਾ। ਇਹ ਗੱਲ ਸਾਨੂੰ ਰਹਾਉ ਦੇ ਬੰਦ ਵਿੱਚ ਦੱਸੀ ਤੇ ਫਿਰ ਸਾਰੇ ਸ਼ਬਦ ਦੇ ਅੰਦਰ ਅਸਲੀਅਤ ਸਮਝਾਈ ਹੈ। ਤੈਨੂੰ ਭਰਮ ਹੈ, ਤੈਨੂੰ ਭੁਲੇਖਾ ਹੈ, ਜਿਸ ਵਿੱਚ ਪੈ ਕੇ ਅਮੋਲਕ ਜਨਮ ਜਿਹੜਾ 84 ਲੱਖ ਜੂਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਤੈਨੂੰ ਪ੍ਰਾਪਤ ਹੋਇਆ ਉਹਨੂੰ ਤੂੰ ਅਜਾਈ ਗੁਆ ਰਿਹਾ, ਉਹਨੂੰ ਤੂੰ ਐਵੇਂ ਹੀ ਗੁਆ ਰਿਹਾ। ਆਓ ਸਤਿਗੁਰੂ ਜੋ ਕਿਰਪਾ ਕਰਦੇ ਨੇ ਸਮੁੱਚੇ ਸ਼ਬਦ ਦੇ ਅੰਦਰ ਵਿਚਾਰ ਕਰੀਏ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ।
ਪਹਿਲੀ ਪੰਕਤੀ ਦੇ ਵਿੱਚ ਜਦੋਂ ਜੀਵ ਆਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਦੂਜੇ ਅੱਖਰਾਂ ਵਿੱਚ ਆਪਾਂ ਕਹਿ ਦੇ ਜਦੋਂ ਬੰਦਾ ਮਰ ਜਾਂਦਾ, ਉਸ ਵੇਲੇ ਇੱਥੇ ਦੋ ਢੰਗ ਦੱਸੇ ਨੇ, ਇੱਕ ਸਾੜਨ ਵਾਲਾ ਤੇ ਇੱਕ ਕਬਰ ਦੇ ਵਿੱਚ ਦਬਾਉਣ ਵਾਲਾ। ਵੈਸੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਪਾਵਨ ਬਾਰੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਪੜ੍ਹੀਏ ਤੇ ਸਤਿਗੁਰਾਂ ਨੇ ਸਰੀਰ ਨੂੰ ਸੰਭਾਲਣ ਦੇ ਕਈ ਢੰਗ ਦੱਸੇ ਨੇ, ਪਰ ਸੰਭਾਲਣ ਵਾਲਿਆਂ ਨੂੰ ਨਾਲ ਹਦਾਇਤ ਵੀ ਕੀਤੀ ਏ, ਐਵੇਂ ਭਰਮ ਵਿੱਚ ਨਾ ਪਿਓ, ਸਾੜਨਾ ਦੁਬਾਰਾ ਪਾਰੀ ਵਿੱਚ ਰੋੜਨਾ, ਖੂਹ ਦੇ ਕਿਨਾਰੇ ਰੱਖਣਾ, ਕੁੱਤਿਆਂ ਨੂੰ ਪਾਉਣਾ, ਇਸ ਭਰਮ ਵਿੱਚ ਨਾ ਪਿਓ। ਸਰੀਰ ਨੂੰ ਸੰਭਾਲਣ ਦਾ ਇੱਕ ਤਰੀਕਾ ਹੈ, ਪਰ ਜਾਨ ਵਾਲਾ ਕਿੱਥੇ ਗਿਆ ਹੈ, ਜਿਸ ਦੇ ਸਰੀਰ ਦੀ ਖਿੱਚੋ ਧੋਈ ਕਰ ਰਹੇ ਹਨ, ਕਿਸੇ ਨੂੰ ਕੋਈ ਪਤਾ ਨਹੀਂ ਜਾਣ ਵਾਲਾ ਕਿੱਥੇ ਗਿਆ ਹੈ। ਨਾ ਸਾੜਨ ਵਾਲੇ ਨੂੰ ਪਤਾ, ਨਾ ਦਬਾਉਣ ਵਾਲੇ ਨੂੰ ਪਤਾ, ਨਾ ਪਾਣੀ ਵਿੱਚ ਸੁੱਟਣ ਵਾਲੇ ਨੂੰ ਪਤਾ, ਤੇ ਨਾ ਹੀ ਜਿਨ੍ਹਾਂ ਦੇ ਸਰੀਰ ਕੁੱਤਿਆਂ ਨੂੰ ਖਾਂਦੇ ਕੁੱਤੇ ਖਾਂਦੇ ਨੇ, ਜਾਂ ਖੂਹ ਦੇ ਕਿਨਾਰੇ ਜਿਹੜੇ ਰੱਖ ਦਿੰਦੇ ਨੇ, ਕਿਸੇ ਨੂੰ ਕੋਈ ਨਹੀਂ ਪਤਾ ਵੀ ਕਿੱਥੇ ਗਿਆ ਜਾਣ ਵਾਲਾ। ਬਾਬਾ ਨਾਨਕ ਜੀ ਦਾ ਬਚਨ ਹੈ, ਇੱਕ ਦੱਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਰੀ ਵਿੱਚ ਉਸਟੀਆਂ, ਇੱਕ ਧੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾ ਪਈ ਸੇ ਕਿੱਥੇ ਜਾਏ ਸਮਾਏ। ਸਾੜਨ ਵਾਲੇ ਸਾੜਦੇ ਨੇ, ਦਬਾਉਣ ਵਾਲੇ ਦਬਾਉਂਦੇ ਨੇ, ਪਾਰੀ ਦੇ ਸੁੱਟਣ ਵਾਲੇ ਪਾਰੀ ਦੇ ਸੁੱਟਦੇ ਨੇ। ਜੰਗਲਾਂ ਦੇ ਅੰਦਰ ਜਿਨ੍ਹਾਂ ਦੇ ਸਰੀਰ ਪਏ ਹੁੰਦੇ ਨੇ ਕੁੱਤੇ ਖਾ ਲੈਂਦੇ ਨੇ। ਹੱਸਣ ਹੱਸਣ ਉਸ ਖੂਹ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਪਾਰੀ ਨਹੀਂ ਆਉਂਦਾ। ਹੱਸਣ ਉਸ ਖੂਹ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਪਾਰੀ ਨਹੀਂ ਆਉਂਦਾ। ਪਾਰਸੀ ਲੋਕ ਕੀ ਕਰਦੇ ਨੇ, ਖੂਹ ਦੇ ਕਿਨਾਰੇ ਸਰੀਰ ਨੂੰ ਦਹੀਂ ਤੇਲ ਵਗੈਰਾ ਲਾ ਕੇ ਰੱਖ ਦਿੰਦੇ ਨੇ, ਕਾਂ ਕੁੱਤੇ ਖਾ ਜਾਂਦੇ ਨੇ, ਹੱਡ ਖੂਹ ਵਿੱਚ ਡਿੱਗ ਪੈਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਾਣ ਵਾਲਾ ਕਿੱਥੇ ਗਿਆ ਕਿਸੇ ਨੂੰ ਕੋਈ ਪਤਾ ਨਹੀਂ। ਮਹਾਰਾਜ ਸਮਝਾ ਰਹੇ ਨੇ, ਜਿਸ ਸਰੀਰ ਨੂੰ ਪਾਲਣ ਪੋਸ਼ਣ ਵਾਸਤੇ ਤੂੰ ਸਾਰੀ ਜ਼ਿੰਦਗੀ ਲਾ ਦੇਣਾ, ਚੇਤੇ ਰੱਖੀ, ਜਦੋਂ ਸਾੜਿਆ ਜਾਏਗਾ ਸੁਆਹ ਹੋ ਜਾਏਗਾ, ਭਸਮ ਤੋਂ ਭਾਵ ਸੁਆਹ ਹੋ ਜਾਏਗਾ, ਤੇ ਜਦੋਂ ਦਬਾਇਆ ਗਿਆ ਤੇ ਕੀੜਿਆਂ ਨੇ ਖਾ ਲੈਣੇ, ਕੀੜੇ ਖਾ ਲੈਣਗੇ। ਬਾਬਾ ਫਰੀਦ ਜੀ ਨੇ ਇਸ਼ਾਰਾ ਕੀਤਾ ਨਾ, ਫਰੀਦਾ ਇਨ ਲੋਇਨ ਜਗ ਮੋਇਆ, ਸੇ ਲੋਇਨ ਮੈਂ ਡਿੱਠ, ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਕੱਜਲ ਰੇਖ ਨਾ ਸਹਿਦਿਆ ਸੇ ਪੰਖੀ ਸੋਏ ਬਹਿਠ। ਜਿੰਦੇ ਜੀ ਆ ਜਿਨ੍ਹਾਂ ਅੱਖਾਂ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ, ਭਾਵ ਮੋਹ ਵਿਚ ਫਸੇ ਹੋਏ, ਮਹਾਰਾਜ ਆਖਦੇ ਨੇ ਉਨ੍ਹਾਂ ਦੀ ਮੈਂ ਹਾਲਤ ਵੇਖੀ ਕਿ ਜਦੋਂ ਦਬਾ ਦਿੱਤਾ ਤੇ ਅੱਖਾਂ ਨੂੰ ਆਲਣਾ ਬਣਾ ਰਿਹਾ, ਕਿਹਨਾਂ ਨੇ ਕੀੜਿਆਂ ਨੇ ਆਲਣਾ ਬਣਾ ਰਿਹਾ। ਮਹਾਰਾਜ ਆਖਦੇ ਨੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੋਏ ਬਹਿਠ। ਸੋਏ ਤੋਂ ਪਾ ਬੱਚੇ, ਉਸ ਵਿਚ ਆਲਣਾ ਬਣਾ ਕੇ ਅੱਖਾਂ ਦੇ ਵਿਚ, ਅੱਖਾਂ ਨੂੰ ਆਲਣਾ ਬਣਾ ਕੇ ਕੀੜੇ ਆਪਣੇ ਬੱਚੇ ਦਿੰਦੇ ਨੇ। ਮਹਾਰਾਜ ਆਖਦੇ ਨੇ ਚੇਤੇ ਰੱਖ, ਉਪਜੈ ਨਿਪਜੈ ਨਿਪਜ ਸਮਾਈ ਨੈਣ ਦੇਖਤ ਏ ਜਗ ਜਾਈ, ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ, ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ, ਕਹਿਤ ਕਬੀਰ ਸੁਨੋ ਰੇ ਗੁਨੀਆ ਬਿਨ ਸੇ ਗੋ ਰੂਪ ਦੇਖੈ ਸਭ ਦੁਨੀਆ, ਜੈ ਸਿਰ ਰਚ ਰਚ ਪੰਧ ਪਾਗ ਸੋ ਸਿਰ ਚੁੰਚ ਸਵਾਰੇ ਕਾਗ। ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਜੈ ਸਿਰ ਰਚ ਰਚ ਬੰਧ ਪਾਗ ਸੋ ਸਿਰ ਚੁੰਚ ਸਵਾਰੇ ਕਾਗ। ਇੱਥੇ ਮਹਾਰਾਜ ਆਖਦੇ ਨੇ ਜਦੋਂ ਸਾੜ ਦਿੱਤਾ ਸਰੀਰ ਭਸਮ ਹੋ ਜਾਣਾ, ਤੇ ਜਦੋਂ ਦਬਾ ਦਿੱਤਾ ਕੀੜਿਆਂ ਨੇ ਖਾ ਲੈਣਾ ਹੈ।
ਕਾਚੀ ਗਾਗਰ ਨੀਰ ਪਰਤ ਤਨ ਕੀ ਇਹ ਬਡਾਈ,
ਇਸ ਸਰੀਰ ਦੀ ਬਡਾਈ ਕੀ ਹੈ, ਵਡਿਆਈ ਕੀ ਹੈ, ਬਸ ਇੰਨੀ ਕੁ ਹੈ, ਪਾਇਆ ਇੰਨੀ ਕੁ ਹੈ ਜਿਵੇਂ ਕੱਚੀ ਗਾਗਰ ਪਾਰੀ ਵਿਚ ਰੱਖਿਆ ਗਲ ਜਾਂਦੀ ਹੈ। ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ, ਕਿਉਂਕਿ ਚੇਤਨਾ ਹੈ ਤੋ ਚੇਤ ਲੈ ਮਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਦੇਹਾਤ ਹੈ ਫੋਟੇ ਘੱਟ ਜਿਓ ਪਾਣੀ। ਮਹਾਰਾਜ ਆਖਦੇ ਨੇ ਇਸ ਦੀ ਪਾਇਆ ਇੰਨੀ ਕੁ ਹੈ, ਬਸ ਜਿਵੇਂ ਕੱਚੀ ਗਾਗਰ ਪਾਣੀ ਵਿਚ ਰੱਖ ਦਿਓ ਤੇ ਪਾਣੀ ਵਿਚ ਪਈ ਗਲ ਜਾਂਦੀ ਹੈ, ਇਹ ਹਾਲਤ ਹੈ ਇਸ ਸਰੀਰ ਦੀ ਜਿਹਨੂੰ ਅਸੀਂ ਪਾਲਣ ਪੋਸ਼ਣ ਵਿਚ ਲੱਗੇ ਹੋਏ ਹਾਂ। ਧਿਆਨ ਦੇਵਿਓ, ਇਸ ਸਰੀਰ ਨੂੰ ਆਪਾਂ ਸੁਆਹ ਨਹੀਂ ਮਲਣੀ, ਇਸ ਸਰੀਰ ਨੂੰ ਗੰਦ ਮੰਦ ਨਹੀਂ ਮਲਣਾ, ਇਹ ਨੀ ਸਰੀਰ ਤੇ ਕੱਪੜੇ ਨਹੀਂ ਪਾ ਰਹੇ, ਬਸ ਇੱਕੋ ਗੱਲ ਚੇਤੇ ਰੱਖਣੀ ਹੈ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਅਵਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ, ਜਿਨ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ। ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ ਭਾਈ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ, ਮੰਜ਼ਿਲ ਤੇ ਪਹੁੰਚਣ ਵਾਸਤੇ ਇਹ ਦੇਹ ਜਿਹੜੀ ਨਾ ਇਹ ਘੋੜੀ ਦਾ ਕੰਮ ਕਰਦੀ ਹੈ ਤੇ ਘੋੜੀ ਦਾ ਸਵਾਰ ਘੋੜੀ ਦਾ ਧਿਆਨ ਰੱਖਦਾ ਹਰ ਪੱਖੋਂ। ਤੂੰ ਸਰੀਰ ਦਾ ਧਿਆਨ ਰੱਖਣਾ ਇਸ ਕਰਕੇ ਕਿ ਇਹ ਸਰੀਰ ਤੈਨੂੰ ਜਿਹੜਾ ਨਾ ਗਿਆਰ ਇੰਦਰੀਆਂ ਦੇ ਸਹਿਤ ਕਰਮ ਇੰਦਰੀਆਂ ਦੇ ਸਹਿਤ ਤੈਨੂੰ ਮਿਲਿਆ ਇਸ ਵਾਸਤੇ ਹੈ ਕਿ ਤੂੰ ਸੰਸਾਰ ਵਿਚ ਰਹਿੰਦਿਆਂ ਖਾਂਦਿਆਂ ਪੀਂਦਿਆਂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਸਕੇ। ਕਿਉਂਕਿ ਸਤਸੰਗਤ ਆਨੰਦ ਸਾਹਿਬ ਵਿਚ ਆਪਾਂ ਰੋਜ਼ ਪੜ੍ਹਦੇ ਹਾਂ ਇਹ ਸਰੀਰਾਂ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਬਸ ਆਹ ਗੱਲ ਆਪਾਂ ਚੇਤੇ ਰੱਖੀਏ ਫਿਰ ਸਰੀਰ ਨਾਲ ਜੁੜ ਕੇ ਵੀ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਜਾ ਸਕਦਾ। ਕਿਉਂਕਿ ਜਿਨ੍ਹਾਂ ਨੇ ਖਾਣਾ ਬੰਦ ਕਰ ਦਿੱਤਾ, ਜਿਨ੍ਹਾਂ ਨੇ ਸਰੀਰ ਦੀ ਸਤਸੰਗਤ ਦੁਰਗਤੀ ਕਰ ਦਿੱਤੀ, ਵਾਹਿਗੁਰੂ ਪਰਮਾਤਮਾ ਦੇ ਰੂਪ ਸਤਿਗੁਰਾਂ ਨੇ ਭਗਤਾਂ ਨੇ ਉਨ੍ਹਾਂ ਨੂੰ ਕੋਈ ਚੰਗਾ ਨਹੀਂ ਆਖਿਆ, ਉਨ੍ਹਾਂ ਦੀ ਕੋਈ ਵਡਿਆਈ ਨਹੀਂ ਕੀਤੀ। ਨਹੀਂ ਮਹਾਰਾਜ ਆਖਦੇ ਨੇ ਅਲਪ ਆਹਾਰ ਸੁਰਫ ਸੀ ਨਿੰਦਰਾ ਵਾਲੀ ਗੱਲ ਤੇਰੇ ਜੀਵਨ ਦਾ ਆਧਾਰ ਬਣ ਜਾਵੇ, ਤਨ ਵਿਚ ਰਹਿੰਦਿਆਂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ। ਕਿਉਂਕਿ ਤ੍ਰਿਗ ਅਵੇਹਾ ਖਾਇਆ ਜਿਤ ਖਾਏ ਵਧਾਇਆ ਪੇਟ, ਤੇ ਸ਼ੁੱਧ ਅੰਨ ਕਰੇ ਪਾਖੰਡ ਨਾ ਉਹ ਸੁਆਗਨ ਨਾ ਉਹ ਰੰਡ। ਗੱਲ ਇੱਥੇ ਇਹ ਸਮਝਾਈ ਹੈ ਸਰੀਰ ਨੇ ਤੇਰੇ ਕੋਲ ਹਮੇਸ਼ਾ ਨਹੀਂ ਰਹਿਣਾ, ਇਹ ਸਰੀਰ ਤੇਰੇ ਕੋਲੋਂ ਚਲਿਆ ਜਾਣਾ, ਪਰ ਇਉਂ ਚੇਤੇ ਕਰ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾ ਨੀ, ਜਿਨ ਤੂੰ ਸਾਜ ਸੁਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੋਧ ਬਿਰਧ ਭਇਆ ਉਪਰ ਸਾਗ ਸੈਨ ਮੁਖ ਅਪਿਆਓ। ਬੈਠ ਕੋ ਦੇਣ ਵਾਲੀ ਗੱਲ ਜਿਹੜੀ ਨਾ ਆਪਣੇ ਜੀਵਨ ਦੇ ਅੰਦਰ ਚੇਤੇ ਰੱਖ, ਇਹ ਸਰੀਰ ਅਮੀਰਾਂ ਦਾ ਵੀ ਗਿਆ ਹੈ ਤੇ ਗਰੀਬਾਂ ਦਾ ਵੀ ਗਿਆ, ਗਿਆਨੀ ਦਾ ਵੀ ਗਿਆ ਹੈ ਬ੍ਰਹਮ ਗਿਆਨੀ ਦਾ ਵੀ ਗਿਆ ਹੈ, ਪਰ ਜਾਨ ਜਾਨ ਵਿਚ ਫਰਕ ਹੈ। ਕਿਉਂਕਿ ਸਤਸੰਗਤ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ, ਜਾਂਦੇ ਗਿਆਨੀ ਵੀ ਨੇ ਜਾਂਦੇ ਅਗਿਆਨੀ ਵੀ ਨੇ ਜਾਂਦੇ ਅਸਾਧ ਵੀ ਨੇ ਜਾਂਦੇ ਸਾਧ ਵੀ ਨੇ, ਪਰ ਇਨ੍ਹਾਂ ਦੇ ਜਾਨ ਜਾਨ ਵਿਚ ਬੜਾ ਜਿਹੜਾ ਨਾ ਉਹ ਫਰਕ ਹੈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਿਮਰਨ ਭਜਨ ਦਇਆ ਨੀ ਕੀਨੀ ਤਾਂ ਮੁਖ ਚੋਟਾ ਖਾਏਗਾ। ਇਹ ਬਚਨ ਆਪਾਂ ਪਾਵਨ ਬਾਣੀ ਦੇ ਬਾਅਦ ਪੜ੍ਹਦੇ ਹਾਂ। ਮਹਾਰਾਜ ਨੇ ਸਮਝਾ ਦਿੱਤਾ ਪਿਆਰਿਆ ਸਰੀਰ ਤੇਰੇ ਕੋਲ ਨਹੀਂ ਰਹਿਣਾ, ਜਦੋਂ ਸੜਨਾ ਇਹਨੇ ਭਸਮ ਹੋ ਜਾਣਾ, ਜਦੋਂ ਧਰਤੀ ਵਿਚ ਦਬਾਇਆ ਜਾਣਾ ਇਹਨੂੰ ਕੀੜੇ ਖਾ ਜਾਣਗੇ, ਤੇ ਇਸ ਦੀ ਹਾਲਤ ਹੈ ਕੱਚੀ ਗਾਗਰ ਵਰਗੀ।
ਕਾਲੀ ਭਈਆ ਫਿਰ ਤਾਂ ਫੁੱਲਿਆ ਫੁੱਲਿਆ,
ਭਾਈ ਕਿਉਂ ਹੰਕਾਰਿਆ ਹੰਕਾਰਿਆ ਤੁਰਿਆ ਫਿਰਦਾ ਹੈ।
ਜਦ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ,
ਉਹ ਦਿਨ ਕਿਵੇਂ ਭੁੱਲ ਗਿਆ ਹੈ। ਵਾਹਿਗੁਰੂ ਪਰਮਾਤਮਾ ਨੇ ਤੇਰੀ ਰੱਖਿਆ ਉਸ ਵੇਲੇ ਕੀਤੀ ਜਦੋਂ ਮਾਤਾ ਦੇ ਉਦਰ ਵਿਚ ਦਸ ਮਹੀਨੇ ਤੋਂ ਪੁੱਠਾ ਲਟਕਿਆ ਰਿਹਾ
ਰਹਾ, ਜੋ ਮਦ ਮਾਖੀ ਤਿਉਂ ਸਫੂਰ ਰਸ ਜੋਰ ਜੋਰ ਧਨ ਕੀਆ।
ਜਿਉਂ ਮਦ, ਮਦ ਕਹਿੰਦੇ ਨੇ ਸ਼ਹਿਦ ਨੂੰ, ਮਾਖੀ ਮੱਖੀ, ਸਠੋਰ ਇਕੱਠਾ ਕਰਨਾ, ਜਿਵੇਂ ਮੱਖੀ ਫੁੱਲਾਂ ਦੇ ਵਿੱਚੋਂ ਰਸ ਇਕੱਠਾ ਕਰਦੀ ਸ਼ਹਿਦ ਬਣਾਉਂਦੀ, ਪਰ ਜਦੋਂ ਸ਼ਹਿਦ ਬਣ ਜਾਂਦਾ ਉਹਦੇ ਕੰਮ ਨਹੀਂ ਆਉਂਦਾ। ਕਿਉਂਕਿ ਜਿਹਦਾ ਸ਼ਹਿਦ ਪ੍ਰਾਪਤ ਕਰਨ ਵਾਲਾ ਉਹ ਧੂੰਆਂ ਦੇ ਕੇ ਅੱਗ ਬਾਲ ਕੇ ਮੱਖੀਆਂ ਨੂੰ ਪਾਸੇ ਕਰ ਦਿੰਦਾ, ਸ਼ਹਿਦ ਆਪ ਲੈ ਜਾਂਦਾ। ਮਹਾਰਾਜ ਆਖਦੇ ਨੇ ਇਸੇ ਤਰ੍ਹਾਂ ਜਿਹੜਾ ਤੂੰ ਧਨ ਆਪਣੇ ਜੀਵਨ ਦੇ ਵਿਚ ਇਕੱਤਰ ਕੀਤਾ ਹੈ, ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ। ਮੱਖੀ ਦੀ ਤਰ੍ਹਾਂ ਤੂੰ ਵੀ ਧਨ ਜਿਹੜਾ ਇਕੱਠਾ ਕੀਤਾ ਹੈ ਆਪਣੇ ਜੀਵਨ ਦੇ ਅੰਦਰ।
ਮਰਤੀ ਬਾਰ लेव लेव करिया भूत रहन क्यों दिया।
यारे एक जा गल चेते रख, जेड़ा शरीर तेरे नाल आया इन्हें भी कोई नहीं जाना, इन्हें भी नहीं जाना। ते जिन्ना भी खातर तो ए माया एकत्र करें उन्हां दी हालत पावन बाणी दे अंदर समझाई। आखो बंदा शरीर छड़दा ना ते फिर लेहो लेहो लै चलो लै चलो, इनू घर विच रखण दा की फायदा है? गर्मी है, शरीर खराब हो जाएगा। कई कहिंदे ने भी उड़ीक लईए, छड्डो परे आपे शमशान घाट आ जाएगा जिन्हें आना। लेहो लेहो कहिंदे ने लै चलो लै चलो। भूत भूत का भाव है जिहड़ा बीत चुका है। भूत आपा भूतकाल कहने जिहड़ा बीत चुका है, भाव जिहड़ा मर गया है, इनू हुण घर विच रखण दा की फायदा है? महाराज भगत कबीर साहब जी कृपा कर रहे ने, लेहो लेहो करिए भूत रहन क्यों दिया। इनू कढो, इनू घर विच रखण दा कोई फायदा नहीं, इनू हुण घर विच रखण दा कोई फायदा नहीं, मर गया। इनू घर विच कांदे वास्ते रखण? कबीर साहब जी दे बचन है, खसम मरे नार न रोवे। खसम मर जाए तो औरत नहीं रोंदी, पर अखरी अर्थ ही होए पाव अर्थ यह है माया का पति मर जावे माया नहीं रोंदी। खसम मरे नार न रोवे, उस रखवारो औरो होवे। एक मर्द दस जिहड़े ने उस माया नूं सांभण वाले आ जांदे। महाराज आखदे ने खसम मरे नार न रोवे, उस रखवारो औरो होवे। लैंदा बद दुआए तो माया करे इकत, जो मद माखी सठोर रस जोर जोर तन किया। लैंदा बद दुआए तो माया करे इकत, जिसनू तो पत्याए दा सो सन पुजे अनित। माया इकट्ठी करदा है, लोगों दिया बद दुआवां भी लैंदा, लोग तैनू बड़ा माड़ा भी कहिंदे, पर जिन्हां दी खातर तू ये कर रहा प्यारिया उन्होंने तेरा साथ नहीं देना, उन्होंने तेरा साथ नहीं देना। इत्थे भी महाराज यही गल समझा रहे ने,
देवरी लो बरी नार संग पई आगा सजन सुहेला।
बाहर दी दलीज तक जिन्हू व्याह के लिया घर वाली जिन्हू आप कहने वो तेरे नाल जाएगी। देवरी लो बरी नार संग पई, बरी तो भाव जिन्हू व्याह के लिया जिहड़ी तेरे नाल व्याही हुई है दलीज तक जाएगी। आगे सज्जन सुहेला, आगे सज्जन मित्र चले जाएंगे।
मार कट लो सब लोग कुटंब पाए आ जाए हंस अकेला।
शमशान घाट तक परिवार दे जी ते सज्जन मित्र होर दोस्त चले जाएंगे। अगे जदों शरीर विचों जीव आत्मा ने निकल के जाना है, इन्हों विचों किसी ने नाल नहीं जाना, अगे कले जाना पैना। महाराज पावन बाणी के अंदर बार बार समझाते हैं, अमल सिरानो लेखा देना आए कठन दूत जम लेना, क्या तै खटिया कहां गवाया चलो शिताब दीवान बुलाया। जो दिन आवै सो दिन जाही, करना कूच रहन तिरसाई, संग चलत है हम भी चलना दूर गवन सिरे उपर मरना। महाराज आखदे ने साथ न चलना दिन भजन, बिखिया सगली शार हर हर नाम कमावना नानक ए तन सार। जीव आत्मा दे नार किसे नहीं जाना, घर की नार बहुत इत जास्यो सदा रहत संग लागी, जब ही हंस तजी एकाया प्रेत प्रेत कर पागी।
कहत कबीर सुनहरे प्राणी परे काल ब्रस कुआ।
कबीर साहब जी आखते ने हे प्राणियों सुनो मेरी गल ध्यान नाल, तुसी उस खूह विच बैठे हुए हो, परे हुए हो, डिगे हुए हो, जिस खूह नूं मौत ने चार चफेरियों घेरा पाया हुआ, भाव मौत दे बचा दे जिन्ने मर्जी कोई तरीके लभ लवे पर मौत ने आ जाना है मिथे हुए समय दे मुताबिक। रावण की गल कर लो, हरनाकश की गल कर लो, मरिए ना पर जो मौत आई नहीं बच सके। महाराज आखदे ने हे प्राणियों तुहाडा टिकाणा उस खूह दे विच है जिन्नू मौत ने चार चफेरियों घेरिया होया। कहत कबीर सुनो रे प्राणी परयो काल ग्रस कुआ, झूठी माया आप बंधाया ज्यो नलनी भ्रम सुआ। पता तेनू है मौत आनी पर तू झूठी माया दे विच इना को अपने आप नू बन लिया जिवें तोते नू फड़न वाले की करदे ने, पानी दा टप भर के रख देंदे ने, एक बास नलनी दे रूप विच उत्ते ला देंदे ने, चोगा पा देंदे ने, तोता जिहड़ा है ना वो चोगा चुगन वास्ते आंदा है पर उहनू थले पारी नजर आंदा है। हुण वो इना को जगड़ के उस नलनी नू फड़ लैंदा है कि किते मैं पानी दे टप विच ना डिग पवां, मेरी मौत ना हो जावे, पर जिहड़ा फड़न वाला तोते नू वो आके फड़ लैंदा है। महाराज आखदे ने जिवें सूआ तोता नलनी दे नाल जगड़िया जांदा है उस नाल मोह करदा है बचन वास्ते पर बच नहीं सकदा, फड़न वाला उहनू फड़ लैंदा है। बिल्कुल इसे तरह यह मनुखा देही तैनू मिली सी माया दी वरतों करन वास्ते, माया नू अपने जीवन दे अंदर गुजरान बनाने वास्ते, पर तू इहदे नाल ही चिंबल गया, तैनू वाहिगुरु परमात्मा दी याद ही ना रही, क्योंकि माया मनु ना विसरे मांगे दम्मा दम, दम दम सदा संभाल वाली जिहड़ी गल सी ओह तां विसर गई पर दम दम माया चेते रह गई। ते महाराज आखदे ने जदों तू इस नाल चिंबर गया तेरी भी हालत उस तोते वर्गी हो गई। सतगुरु सानू इस शब्द दे राही भगत जी कृपा करके ये समझा रहे ने, संसार अंदर विचरीये माया दी वरतो करिए, क्योंकि सत्संगत इन गुजरान बना के अपने जीवन दे अंदर वरतांगे ते फिर औरत ईमान पुत्र निशान दौलत गुजरान वाली गल साडे जीवन दे अंदर बन गई, लोक नाल परलोक सौरेगा जी।
आव हो सिख सत गुरु के प्यारे हो, गाव हो सच्ची बाणी।
गुरु अमरदास जी महाराज तेवी पौड़ी दे विच कृपा कर रहे ने, आवो सतगुरु दे प्यारे सिखो, मिल बैठ के रल के सच्ची बाणी जिहड़ी ना उहनू गाउणा करो। हुण सवाल खड़ा हो जांदा है गान नाल की होवेगा, सत संगत पुछिए गुरु अर्जन देव जी महाराज नूं जदों आखदे ने हम तनवंत भावर सच नाए, हर गुण गावे सह सुभाए, प्यू दादे का खोल डिठा खजाना, ता मेरे मन भया निदान। रतन लाल जा का कछु न मोल, भरे भंडारिया खूटिया तोल, खावे खर्चे रल मिल पाई, टोट न आवे वध हो जाई। कहो नानक जिस मस्तक लेख लिखाए, सो एट खजाने लगा रलाए। हमारी प्यारी अमृत धारी गुरमुख न मानते तारी रे, दर्शन परसन सरसन हरसन रंग रंगी करतारी रे, खिन रम गुर गम हर दम नह जम हर कंठ नानक उरहारी रे। आवो सुख सतगुरु के प्यारे हो, गावो सच्ची बारी। सतगुरु आवाज मारदे ने आवो सतगुरु दे प्यारे सिखो, रल मिल के सच्ची बाणी नू गाना करो।
बाणी तंगाव हो गुरु केरी, बाणी आसर बाणी।
ए बाणी गुरु दी गावो जेड़ी सारियां बाणियां दे विचों ਸ਼ੁਰੂਮਣੀ ਹੈ ਕਿਉਂਕਿ ਅਗਲੀ ਪੌੜੀ ਦੇ ਵਿਚ ਕੱਚੀ ਬਾਣੀ ਦੀ ਗੱਲ ਆ ਜਾਣੀ। ਮੈਂ ਫਿਰ ਬੇਨਤੀ ਕਰ ਦੇਵਾਂ, ਪਹਿਲਾਂ ਜਿਹੜੀ ਮਹਾਂਪੁਰਖਾਂ ਦੇ ਬੋਲ ਹੁੰਦੇ ਸੀ ਨਾ ਉਹਨੂੰ ਵੀ ਬਾਣੀ ਕਿਹਾ ਜਾਂਦਾ ਸੀ। ਜਿਵੇਂ ਆਪਾਂ ਪੜ੍ਹਦੇ ਹਾਂ ਸੁਖ ਰਾਜੇ ਹਰੀ ਚੰਦ ਕਰ ਨਾਰ ਸੋ ਤਾਰਾ ਲੋਚਨ ਰਾਰੀ ਸਾਹ ਸੰਗਤ ਮਿਲਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਉੱਥੇ ਵੀ ਗੁਰਬਾਣੀ ਸ਼ਬਦ ਵਰਤਿਆ। ਮੈਂ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਕੱਚੀ ਬਾਣੀ ਜਾਂ ਹੋਰ ਬਾਣੀਆਂ ਜਿਹੜੀਆਂ ਸਤਿਗੁਰ ਦੇ ਮੁਕਾਬਲੇ ਤੇ ਉਚਾਰਨ ਕੀਤੀਆਂ ਜਾਂਦੀਆਂ ਨੇ, ਕਿਉਂਕਿ ਰੀਸ ਤਾਂ ਆ ਹੀ ਜਾਂਦੀ ਨਾ। ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸੇ ਕੂੜ ਯਾਰ ਕੂੜੇ ਚੜ ਪੜੀ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਬਾਣੀ ਗਾਣੀ ਏ ਕਿਹੜੀ ਗੁਰੂ ਦੀ, ਜਿਹੜੀ ਸਾਰੀਆਂ ਬਾਣੀਆਂ ਵਿੱਚੋਂ ਸ਼ੁਰੂਮਰੀ ਬਾਣੀ ਹੈ, ਭਾਵ ਸਭ ਤੋਂ ਉੱਚੀ ਬਾਣੀ ਹੈ।
ਜਿਨ ਕੋ ਨਾਦਰ ਕਰਮ ਹਿਰਦੈ ਤਿਨਾ ਸਮਾਣੀ,
ਪੜਨਗੇ ਬੜੇ ਪਰ ਹਿਰਦੇ ਕਿਨ੍ਹਾਂ ਦੇ ਵਿੱਚ ਸਮਾਵੇਗੀ, ਜਿਹੜੇ ਸਾਧ ਸੰਗਤ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਗੇ। ਦੇਖੋ ਰੋਜ਼ ਆਪਾਂ ਪੜ੍ਹਦੇ ਹਾਂ ਮੁੰਡਾ ਮਣੀ ਮਹੱਲਾ ਪਦਵਾ, ਥਾਲ ਵਿਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਣਾ, ਇਹ ਬਾਰੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਮਹਾਰਾਜ ਆਖਦੇ ਨੇ ਉਨ੍ਹਾਂ ਦੇ ਅੰਦਰ ਹਿਰਦੇ ਦੇ ਵਿਚ ਬਾਣੀ ਸਮਾ ਜਾਂਦੀ, ਬਾਣੀ ਦਾ ਰੂਪ ਬਣ ਜਾਂਦੇ ਨੇ ਕੌਣ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪ ਸਾਰੰਗ ਪਾਣੀ।
ਸਾਰੰਗ ਪਾਣੀ ਵਾਹਿਗੁਰੂ ਪਰਮਾਤਮਾ ਦਾ ਇੱਕ ਨਾਮ ਹੈ ਸਿਫਾਤੀ, ਜਿਸ ਦਾ ਪਾਵੈ ਤਰੁਸ਼ਤਾਰੀ। ਉਸ ਵਾਹਿਗੁਰੂ ਪਰਮਾਤਮਾ ਨੂੰ ਜਪੋ, ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਪਿਆਰ ਕਰੋ, ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਸਿਮਰਨਾ ਕਰੋ।
ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਹੇ ਭਾਈ ਇਹ ਸੱਚੀ ਬਾਣੀ ਹਮੇਸ਼ਾ ਹੀ ਗਾਓ, ਕਿਉਂਕਿ ਜਦੋਂ ਆਖਿਆ ਨਾ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਇਸੇ ਵਿਚ ਹੀ ਬਚਨ ਕੀਤਾ ਹੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਤਿਗੁਰ ਕਿਰਪਾ ਕਰਨ, ਬਾਣੀ ਸਾਡਾ ਗੁਰੂ ਹੈ, ਅਸੀਂ ਬਾਣੀ ਗੁਰੂ ਦੇ ਨਾਲ ਜੁੜ ਕੇ ਆਪਣਾ ਲੋਕ ਪ੍ਰਲੋਕ ਸਵਾਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਆਗਮਨ ਪੁਰਬ ਹੈ। ਸਤਸੰਗਤ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਉੱਤੇ। ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਜਿਹੜੀ ਹੈ ਇਹ ਨਗਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਨਾਲ ਹੀ ਭਾਈ ਗੋਂਦਾ ਖੱਤਰੀ ਜਿਹੜਾ ਸੀ ਉਸ ਦੇ ਬੇਨਤੀ ਕਰਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਸਾਇਆ। ਤੇ ਆਪ ਜੀ ਨੂੰ ਇਹ ਪਤਾ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਲਾਹੌਰ ਤੋਂ ਨਾਨੀ ਮਾਂ ਦੇ ਨਾਲ ਆਏ ਤੇ ਸਭ ਤੋਂ ਪਹਿਲਾਂ ਸਾਧ ਸੰਗਤ ਬਾਸਰ ਕੇ ਪਿੰਡ ਵਿਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਿਓ ਵਾਲਾ ਪਿਆਰ, ਬਜ਼ੁਰਗਾਂ ਵਾਲਾ ਪਿਆਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿੱਤਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਉੱਥੇ ਸਾਧ ਸੰਗਤ ਬਾਸਰ ਕੇ ਨਗਰ ਦੇ ਅੰਦਰ ਹੀ ਕਿਰਤ ਵਿਰਤ ਕਰਦੇ ਰਹੇ। ਜਦੋਂ ਗੋਇੰਦਵਾਲ ਸਾਹਿਬ ਵਸ ਗਿਆ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਰਿਸ਼ਤੇਦਾਰ ਸੰਬੰਧੀਆਂ ਨੂੰ ਸਿੱਖਾਂ ਨੂੰ ਲਿਆਏ ਉੱਥੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਇਸ ਨਗਰ ਦੇ ਅੰਦਰ ਆ ਗਏ। ਹੁਣ ਸਾਧ ਸੰਗਤ ਤੁਹਾਡੇ ਵਿਚੋਂ ਬਹੁਤ ਸਾਰੇ ਪ੍ਰੇਮੀਆਂ ਨੇ ਉਹ ਘਰ ਵੇਖਿਆ ਹੋਣਾ ਜਿਹੜਾ ਪੁਰਾਣਾ ਜਿੱਥੇ ਬਾਬਾ ਮੋਹਨ ਜੀ ਦਾ ਚਬਾਰਾ ਹੈ, ਉਸੇ ਹੀ ਘਰ ਦੇ ਅੰਦਰ ਇੱਕ ਕਮਰਾ ਹੈ ਜਿਸ ਤੇ ਲਿਖਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਅਸਥਾਨ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੀ ਬੱਚੀ ਬੀਬੀ ਭਾਨੀ ਜੀ ਦਾ ਵਿਆਹ ਜਿਹੜਾ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਕਰ ਦਿੱਤਾ। ਜਦੋਂ ਹਾਲੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ, ਹਾਲੇ ਗੁਰੂ ਨਹੀਂ ਬਣੇ, ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਹੋ ਗਿਆ। ਤੇ ਜਿਵੇਂ ਘਰ ਜਵਾਈ ਦੀ ਗੱਲ ਆਪਾਂ ਕਹਿੰਦੇ ਹਾਂ ਨਾ, ਸਤਿਗੁਰੂ ਮਹਾਰਾਜ ਇੱਥੇ ਹੀ ਰਹਿਣ ਲੱਗ ਪਏ। ਤਿੰਨਾਂ ਪੁੱਤਰਾਂ ਦਾ ਜਨਮ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਥੇ ਜਨਮ ਹੋਇਆ ਹੈ। ਤੇ ਸਤਸੰਗਤ ਤਿੰਨਾਂ ਹੀ ਦੋਤਰਿਆਂ ਨੇ ਗੁਰੂ ਮਹਾਰਾਜ ਦਾ ਪਿਆਰ ਆਨੰਦ ਨਾਲ ਮਾਣਿਆ। ਸਤਿਗੁਰੂ ਮਹਾਰਾਜ ਨੇ ਤਿੰਨਾਂ ਦੋਤਰਿਆਂ ਨੂੰ ਪਿਆਰ ਕੀਤਾ ਹੈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀਆਂ ਘਟਨਾਵਾਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋਈਆ, ਉਹਨਾਂ ਦਾ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ। ਜਿਵੇਂ ਆਪਾਂ ਇਹ ਇਤਿਹਾਸ ਵਿੱਚ ਘਟਨਾ ਪੜ੍ਹਦੇ ਹਾਂ, ਸਤਿਗੁਰੂ ਲੰਗਰ ਛਕ ਰਹੇ ਸੀ ਤੇ ਜਿਵੇਂ ਬੱਚਾ ਕੋਲ ਆ ਜਾਵੇ ਤੇ ਬਜ਼ੁਰਗ ਗਰਾਈ ਤੋੜ ਕੇ ਬੱਚੇ ਨੂੰ ਦੇ ਦਿੰਦੇ ਨੇ, ਸਤਿਗੁਰੂ ਮਹਾਰਾਜ ਨੇ ਐਸਾ ਹੀ ਕਰਨਾ ਚਾਹਿਆ। ਤੇ ਸਤਿਗੁਰੂ ਮਹਾਰਾਜ ਨੇ ਬੁਰਕੀ ਤੋੜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਵਧਾਈ, ਪਰ ਸਤਿਗੁਰੂ ਜੀ ਨੇ ਸਾਰਾ ਥਾਰ ਹੀ ਖਿੱਚ ਲਿਆ। ਜਿਵੇਂ ਬੱਚੇ ਆਮ ਤੌਰ ਤੇ ਆਪ ਜੀ ਵੇਖਦੇ ਹੋ ਸੁਭਾਵਕ ਐਸਾ ਕਰਦੇ ਨੇ, ਤੇ ਮਹਾਰਾਜ ਕਹਿਣ ਲੱਗੇ ਖਲੋਏ ਥਾਲ ਦਿਆਂ ਮਾਲਕਾ, ਇਹ ਤੈਨੂੰ ਤੇਰੇ ਪਿਓ ਕੋਲੋਂ ਮਿਲੇਗਾ। ਧਿਆਨ ਦੇਵਿਓ, ਇਹ ਸਹਿ ਸੁਭਾਈ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਰ ਰਹੇ ਨੇ, ਤੇ ਫਿਰ ਸਾਧ ਸੰਗਤ ਇਹ ਵੀ ਬਚਨ ਸਤਿਗੁਰੂ ਮਹਾਰਾਜ ਕਰਦੇ ਨੇ। ਬੋਇਤਾ ਬਾਣੀ ਕਾ ਬੋਇਥਾ, ਇਹ ਬਚਨ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ। ਮਾਤਾ ਭਾਨੀ ਜੀ ਨੇ ਸਾਧ ਸੰਗਤ ਇੱਕ ਖਿੱਦੋਂ ਬਣਾ ਕੇ ਦੇ ਦਿੱਤਾ ਤੇ ਉਸ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਖੇਡਦੇ ਨੇ ਤੇ ਖਿੱਦੋਂ ਔੜੀ ਔੜੀ ਜਿਹੜਾ ਸੀ ਨਾ ਗੁਰੂ ਮਹਾਰਾਜ ਦਾ ਦਰਵਾਜ਼ਾ ਥੋੜਾ ਖੁੱਲਾ ਹੋਇਆ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੰਦਰ ਚਲਾ ਗਿਆ ਤੇ ਸਤਿਗੁਰੂ ਮਹਾਰਾਜ ਮਗਰ ਜਾਣਾ ਚਾਹੁੰਦੇ ਨੇ ਪਰ ਦਰਵਾਜ਼ਾ ਇੰਨਾ ਖੁੱਲਾ ਨਹੀਂ ਜਿਸ ਵਿੱਚੋਂ ਸਰੀਰ ਚਲਾ ਜਾਵੇ। ਹੁਣ ਕੀ ਕੀਤਾ, ਸਭ ਤੋਂ ਪਹਿਲਾਂ ਉਹਨਾਂ ਨੇ ਹੱਥਾਂ ਨਾਲ ਧੱਕਾ ਦਿੱਤਾ, ਦਰਵਾਜ਼ਾ ਨਹੀਂ ਖੁੱਲਿਆ। ਫਿਰ ਸਤਿਗੁਰੂ ਮਹਾਰਾਜ ਦੇ ਵੇਖਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਮਰ ਕਿੰਨੀ ਹੈ ਹਾਲੇ, ਕੇਵਲ ਤੇ ਕੇਵਲ ਸਾਧ ਸੰਗਤ ਛੋਟੀ ਉਮਰ ਗੋਡਿਆਂ ਦੇ ਭਾਰ ਹਾਲੇ ਰਿੜਦੇ ਨੇ, ਤੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ, ਦੋਵੇਂ ਹੱਥ ਗੋਡੇ ਜਿਹੜੇ ਨੇ ਉਹ ਥੱਲੇ ਲਾਏ ਤੇ ਨਾਲ ਹੀ ਸਾਧ ਸੰਗਤ ਇੱਕ ਹੱਥ ਦਰਵਾਜ਼ੇ ਨੂੰ ਲਾਇਆ ਜਦੋਂ ਤੇ ਦੂਜੇ ਨਾਲ ਖੋਲਣਾ ਚਾਹਿਆ ਨਹੀਂ ਖੋਲਾ, ਆਖਿਰਕਾਰ ਗੋਡੇ ਵੀ ਤੇ ਹੱਥ ਵੀ ਤੇ ਨਾਲ ਸਿਰ ਜਿਹੜਾ ਨਾ ਇਹ ਵੀ ਲਾ ਦਿੱਤਾ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਜਦੋਂ ਵੇਖਿਆ, ਬੀਬੀ ਭਾਨੀ ਜੀ ਆਏ, ਕਹਿਣ ਲੱਗੇ ਮਹਾਰਾਜ ਸ਼ਰਾਰਤੀ ਹੋ ਗਿਆ। ਮਹਾਰਾਜ ਕਹਿਣ ਲੱਗੇ ਨੇ ਸਿਆਣਾ ਸ਼ਰਾਰਤੀ ਨਹੀਂ, ਕਿਉਂਕਿ ਜੇ ਧਰਮ ਦੇ ਦਰਵਾਜ਼ੇ ਖੋਲ ਕੇ ਰੱਖਣੇ ਨੇ ਤੇ ਸਿਰ ਦੇਣ ਦੀ ਲੋੜ ਪੈਣੀ ਹੈ। ਇਹ ਇਸ਼ਾਰੇ ਸਤਿਗੁਰੂ ਮਹਾਰਾਜ ਛੋਟੀ ਉਮਰ ਦੇ ਅੰਦਰ ਕਰ ਰਹੇ ਨੇ। ਸਤ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਗੁਰੂ ਪਾਤਸ਼ਾਹ ਦਾ ਹੁਕਮ ਪਾ ਕੇ ਇਹ ਨਗਰੀ ਜਿੱਥੇ ਆਪਾਂ ਅੱਜ ਕੱਲ ਵਸਦੇ ਹਾਂ ਇਸ ਨਗਰੀ ਦੇ ਅੰਦਰ ਆ ਗਏ। ਗੁਰੂ ਕਾ ਚੱਕ ਜਿਹੜਾ ਹੈ ਇੱਥੇ ਆ ਕੇ ਉਹਨਾਂ ਨੇ ਸੇਵਾ ਕਰਾਈ, ਗੁਰੂ ਕੇ ਮਹਿਲ ਜਿਹੜੇ ਨੇ ਉਹ ਤਿਆਰ ਕੀਤੇ ਗਏ। ਮਹਾਰਾਜ ਪਰਿਵਾਰ ਦੇ ਸਹਿਤ ਇੱਥੇ ਆ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਤ ਕੁ ਸਾਲ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋ ਕੇ ਸੰਗਤਾਂ ਦੀ ਅਗਵਾਈ ਕੀਤੀ। ਜਦੋਂ ਆ ਪੰਜ ਪੋਤਮ ਸਰੀਰ ਤਿਆਗਣਾ, ਬਾਬਾ ਪ੍ਰਿਥੀ ਚੰਦ ਨੇ, ਬਾਬਾ ਮਹਾਂਦੇਵ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਧ ਸੰਗਤ ਹੁਣ ਤਿੰਨਾਂ ਦੇ ਵਿੱਚੋਂ ਚੋਣ ਹੋਣੀ ਹੈ। ਧਿਆਨ ਦੇਵਿਓ, ਕਿਸੇ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ, ਤੰਤੀ ਰਾਗਾਂ ਦੇ ਵਿੱਚੋਂ ਰਾਗ ਕੱਢਣ ਵਾਸਤੇ ਬਹੁਤੀਆਂ ਤਾਰਾਂ ਕੱਸੀਆਂ ਵੀ ਨਹੀਂ ਚਾਹੀਦੀਆਂ ਤੇ ਬਹੁਤੀਆਂ ਢਿੱਲੀਆਂ ਵੀ ਨਹੀਂ ਚਾਹੀਦੀਆਂ। ਢਿੱਲੀਆਂ ਹੋਣ ਤਾਂ ਵੀ ਰਾਗ ਨਹੀਂ ਨਿਕਲੇਗਾ ਤੇ ਜੇ ਕੱਸੀਆਂ ਹੋਣਗੀਆਂ ਤਾਂ ਵੀ ਰਾਗ ਨਹੀਂ ਨਿਕਲੇਗਾ। ਬਾਬਾ ਪ੍ਰਿਥੀ ਚੰਦ ਨੇ ਢਿੱਲੀਆਂ ਕਰ ਦਿੱਤੀਆਂ ਤੇ ਮਹਾਂਦੇਵ ਨੇ ਕੱਸ ਦਿੱਤੀਆਂ। ਉਹ ਕਹਿੰਦੇ ਨੇ ਸਾਡਾ ਕੋਈ ਸੰਸਾਰ ਨਾਲ ਲਗਾਵ ਨਹੀਂ, ਤੇ ਪ੍ਰਿਥੀ ਚੰਦ ਆਖਦੇ ਨੇ ਸਾਡਾ ਸੰਸਾਰ ਨਾਲ ਲਗਾਵ ਹੈ। ਤੇ ਸਤ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਲਾਹੌਰ ਜਾਂਦੇ ਨੇ ਸਤਿਗੁਰੂ ਪਿਤਾ ਦਾ ਹੁਕਮ ਮੰਨ ਕੇ, ਕਿਉਂਕਿ ਮਹਾਂਦੇਵ ਨੇ ਵੀ ਜਵਾਬ ਦੇ ਦਿੱਤਾ, ਪ੍ਰਿਥੀ ਚੰਦ ਨੇ ਵੀ ਜਵਾਬ ਦੇ ਦਿੱਤਾ, ਸਤਿਗੁਰੂ ਗਏ ਨਾਲ ਸ਼ਰਤ ਲੱਗ ਗਈ, ਉਦੋਂ ਤੱਕ ਨਹੀਂ ਆ ਰਹਾ ਜਦੋਂ ਤੱਕ ਬੁਲਾਵਾਂਗੇ ਨਹੀਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰਹੇ, ਪਿਤਾ ਗੁਰੂ ਨੇ ਯਾਦ ਕੀਤਾ। ਪ੍ਰਿਥੀ ਚੰਦ ਨੇ ਭਾਵੇਂ ਚਾਲਾਂ ਚੱਲੀਆਂ ਪਰ ਗੁਰੂ ਮਹਾਰਾਜ ਆਏ ਤੇ ਸਤਿਗੁਰੂ ਮਹਾਰਾਜ ਨੇ ਗੁਰਤਾ ਦਾ ਐਲਾਨ ਕਰ ਦਿੱਤਾ। ਇਹ ਗੱਲ ਪ੍ਰਿਥੀ ਚੰਦ ਨੂੰ ਚੰਗੀ ਨਾ ਲੱਗੀ, ਝਗੜੇ ਤੇ ਉੱਤਰ ਆਇਆ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਗਏ, ਉਥੇ ਸਰੀਰ ਤਿਆਗਿਆ। ਅੱਜ ਇਨ੍ਹਾਂ ਭੱਟਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ, ਇਹ ਭੱਟ ਆਏ ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ। ਰਹੋ ਸੰਤ ਹੋ ਟੋਲ ਸਾਧ ਬੋ ਤੇਰੇ ਦਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਤ ਮਿੱਠੇ। ਇਨ੍ਹਾਂ ਨੇ ਆ ਕੇ ਛੋਟੀ ਉਮਰ ਦੇ ਅੰਦਰ ਸ਼ਾਂਤੀ ਦੇ ਪੁੰਜ ਨੂੰ ਟੱਕਿਆ, ਸਾਰਾ ਕੁਝ ਉਨ੍ਹਾਂ ਨੇ ਆਪਣੀ ਅੱਖੀ ਵੇਖਿਆ। ਕਿਵੇਂ ਪ੍ਰਿਥੀ ਚੰਦ ਦੁਸਹਿਰੇ ਵਾਲੇ ਦਿਨ ਸਦੋਂ ਭੋਗ ਪਿਆ ਜਾਂ ਅੰਤਮ ਕਿਰਿਆ ਕੀਤੀ ਗਈ, ਉਸ ਵੇਲੇ ਦਸਤਾਰ ਖੋਲ ਨੂੰ ਪੈਂਦੇ ਨੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਆਖਦੇ ਨੇ, ਭਰਾ ਜੀ ਦਸਤਾਰ ਵਿਚ ਕੀ ਪਿਆ ਹੋਇਆ ਹੈ, ਤੁਸੀਂ ਮੇਰ ਦੀ ਨਿਗਾਹ ਕਰੋ, ਦਸਤਾਰ ਮੈਂ ਨਹੀਂ ਤੁਸੀਂ ਬਣ ਲਓ, ਧਿਆਨ ਦੇਵੋ। ਸਾਧ ਸੰਗਤ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪ੍ਰਿਥੀ ਚੰਦ ਪਹਿਲਾਂ ਆ ਗਿਆ ਬਾਅਦ ਵਿਚ ਆਏ, ਉਹਨੇ ਸਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਪਰ ਸਤਿਗੁਰੂ ਮਹਾਰਾਜ ਨੇ ਭਾਵੇਂ ਆਮਦਨ ਦੇ ਜ਼ਰੀਏ ਸਾਰੇ ਪ੍ਰਿਥੀ ਕੋਲ ਹਨ, ਪਰ ਗੁਰੂ ਮਹਾਰਾਜ ਨੇ ਇੱਕ ਦਾਤ ਲੰਗਰ ਦੀ ਮੰਗੀ, ਕੋਈ ਰਿਸ਼ਤੇਦਾਰ ਆਵੇ, ਸੰਗਤਾਂ ਆਣ, ਲੰਗਰ ਭਾਵੇਂ ਰੁੱਖਾ ਮਿੱਸਾ ਕਦੀ ਨਹੀਂ ਵੀ ਮਿਲਦਾ, ਪਰ ਸਤਿਗੁਰੂ ਮਹਾਰਾਜ ਚਲਾਉਂਦੇ ਨੇ। ਪਰ ਭਾਈ ਗੁਰਦਾਸ ਵਰਗੇ ਗੁਰਸਿੱਖਾਂ ਨੇ, ਬਾਬਾ ਬੁੱਢਾ ਜੀ ਵਰਗਿਆਂ ਨੇ ਰਲ ਕੇ ਸਾਧ ਸੰਗਤ ਪ੍ਰਿਥੀ ਚੰਦ ਦੀਆਂ ਚਾਲਾਂ ਨੂੰ ਰੋਕਿਆ ਤੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ। ਮਹਾਰਾਜ ਕੁਝ ਸਮਾਂ ਵਡਾਰੀ ਵਿਚ ਵੀ ਚਲੇ ਗਏ, ਉਥੇ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਸਤਿਗੁਰੂ ਮਹਾਰਾਜ ਨੂੰ ਮਾਰਨ ਵਾਸਤੇ ਕਈ ਯਤਨ ਕੀਤੇ ਗਏ, ਪਰ ਸਤਿਗੁਰੂ ਮਹਾਰਾਜ ਦੀ ਅਕਾਲ ਪੁਰਖ ਨੇ ਹੱਥ ਦੇ ਕੇ ਰੱਖਿਆ ਕੀਤੀ। ਸਤਿਗੁਰੂ ਮਹਾਰਾਜ ਜਿਵੇਂ ਸਾਧ ਸੰਗਤ ਦਸਵੰਧ ਦੀ ਮਾਇਆ, ਕਿਉਂਕਿ ਮਸੰਦ ਪ੍ਰਥਾ ਗੁਰੂ ਰਾਮਦਾਸ ਪਾਤਸ਼ਾਹ ਨੇ ਚਲਾਈ, ਦਸਵੰਧ ਦੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੱਢਣ ਵਾਸਤੇ ਕਹੀ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲੀ ਗੱਲ ਸਤਿਗੁਰੂ ਮਹਾਰਾਜ ਨੇ ਕੀਤੀ। ਜਿੱਥੇ ਜਿੱਥੇ ਵੀ ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਸਤੇ ਦਸਵੰਧ ਦੀ ਵਰਤੋਂ ਕਰਨੀ ਪੈਂਦੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ। ਸਤਿਗੁਰੂ ਮਹਾਰਾਜ ਨੇ ਸਭ ਤੋਂ ਵੱਡਾ ਪਰ ਉਪਕਾਰ ਸਾਡੇ ਉੱਤੇ ਇਹ ਕੀਤਾ, ਜਿੱਥੇ ਅੰਮ੍ਰਿਤ ਸਰੋਵਰ ਬਣਾਇਆ ਇਸ ਦੇ ਅੰਦਰ ਨਾੜ ਹੀ ਸਾਧ ਸੰਗਤ ਹਰਿਮੰਦਰ ਸਾਹਿਬ ਬਣਾਇਆ। ਹਰਿਮੰਦਰ ਸਾਹਿਬ ਦੇ ਅੰਦਰ ਸ਼ਬਦ ਗੁਰੂ ਦਾ ਜਿਵੇਂ ਸਾਰੇ ਗੁਰੂ ਸਾਹਿਬਾਨ ਭੱਟਾਂ ਦੀ ਬਾਣੀ ਤੇ ਨਾਲ ਸਿੱਖਾਂ ਦੀ ਬਾਣੀ ਭਗਤਾਂ ਦੀ ਬਾਣੀ ਸਾਰੀ ਇੱਕ ਥਾਂ ਤੇ ਇਕੱਤਰ ਕਰਕੇ ਪ੍ਰਕਾਸ਼ ਕੀਤਾ। ਭਾਵੇਂ ਇਹ ਬਚਨ ਕਲਗੀਧਰ ਮਹਾਰਾਜ ਨੇ ਬਹੁਤ ਸਮਾਂ ਬਾਅਦ ਜਾ ਕੇ ਕੀਤੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਗੁਰੂ ਸੁਰਤ ਤੁਮ ਚੇਲਾ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਕਹੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਬਚਨ ਆਪਾਂ ਹੁਣੇ ਵਿਚਾਰੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੁੱਚੀ ਬਾਣੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਸੀ, ਸਾਧ ਸੰਗਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਤੇ ਅਖੀਰ ਸਿੱਖੀ ਤੇ ਸਿੱਖਿਆ ਵਾਸਤੇ। ਸਾਧ ਸੰਗਤ ਸਿੱਖੀ ਨੂੰ ਬਚਾਉਣ ਦੇ ਲਈ ਤੇ ਸਿੱਖੀ ਸਿਧਾਂਤਾਂ ਨੂੰ ਬਚਾਉਣ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਬਚਾਉਣ ਦੇ ਲਈ ਸਤਿਗੁਰੂ ਮਹਾਰਾਜ ਨੇ ਜਿਹੜੇ ਵਿਰੋਧੀ ਸਨ ਉਹਨਾਂ ਦਾ ਮੁਕਾਬਲਾ ਕਰਦਿਆਂ ਹੋਇਆ ਲਾਹੌਰ ਦੇ ਅੰਦਰ ਆਪਣਾ ਸਰੀਰ ਤਿਆਗਿਆ। ਐਸੇ ਸਤਿਗੁਰੂ ਜਿਨ੍ਹਾਂ ਨੇ ਸਾਧ ਸੰਗਤ ਸਾਰੀ ਜ਼ਿੰਦਗੀ ਨਿਮਰਤਾ ਦਾ ਪੱਲਾ ਫੜੀ ਰੱਖਿਆ, ਸ਼ਬਦ ਗੁਰੂ ਦੇ ਨਾਲ ਆਪ ਜੁੜੇ ਰਹੇ। ਸਤਿਗੁਰੂ ਮਹਾਰਾਜ ਦੇ ਘੱਟੋ ਘੱਟ ਜੇ ਉਹ ਕਹਿ ਲਈਏ ਅੱਧੀ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਪਣੀ ਹੈ ਤੇ ਕੋਈ ਅਤਕਥਨੀ ਨਹੀਂ ਹੋਵੇਗੀ। ਮੈਂ ਬੇਨਤੀ ਕਰਾਂਗਾ ਅੱਜ ਸਤਿਗੁਰਾਂ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਆਪਾਂ ਸਾਰੇ ਸ਼ਬਦ ਗੁਰੂ ਦੇ ਨਾਲ ਜੁੜ ਜਾਈਏ, ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ, ਸਾਡਾ ਲੋਕ ਨਾਲ ਪਰਲੋਕ ਸੌਰੇਗਾ ਜੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਜਿੱਥੇ ਮੈਂ ਆਪ ਸੰਗਤਾਂ ਨੂੰ ਵਧਾਈ ਦਿੰਦਾ ਹਾਂ, ਸਮੁੱਚੇ ਸੱਚਖੰਡ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਧ ਸੰਗਤ ਸਿੰਘ ਸਾਹਿਬਾਨ, ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ।
ਅੰਮ੍ਰਿਤ ਸਦਾ ਰਹੋ ਹਰ ਰੰਗ, ਜਲ ਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਰਹੋ ਇਹ ਸੱਚੀ ਪਾਣੀ।
ਵਾਹਿਗੁਰੂ ਜੀ ਕੀ ਫਤਿਹ।